ਸਮਾਧੀ। ਵੈਸੇ ਤਾਂ ਅਸੀਂ ਪਹਿਲਾਂ ਇਹ ਬੇਨਤੀ ਕਰ ਦਿੰਦੇ ਹਾਂ ਕਿ ਸਮਾਧੀ ਦੀ ਪੂਰੀ ਸਮਝ ਉੱਚੀ ਅਵਸਥਾ ਦੇ ਅਭਿਆਸੀਆਂ ਨੂੰ ਹੀ ਆ ਸਕਦੀ ਹੈ, ਪਰ ਇਸ ਦੇ ਬਾਵਜੂਦ ਅਭਿਆਸੀ ਸੱਜਣਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਰ ਜਾਂ ਸਵੇਰ ਜੇ ਉਹ ਲੱਗੇ ਰਹਿਣਗੇ ਤਾਂ ਉਹਨਾਂ ਨੂੰ ਵੀ ਇਹ ਅਵਸਥਾ ਜ਼ਰੂਰ ਹਾਸਲ ਹੋਵੇਗੀ। ਸਿਮਰਨ ਦੀ ਆਖਰੀ ਅਵਸਥਾ ਜਿਸ ਵਿੱਚ ਫੁਰਨਾ ਨਹੀਂ ਰਹਿੰਦਾ, ਅਤੇ ਗਿਆਨ ਦੀ ਅਖੀਰੀ ਅਵਸਥਾ ਜਿੱਥੇ ਖੋਜ ਤੇ ਵਿਚਾਰ ਖਤਮ ਹੋ ਜਾਂਦੇ ਨੇ, ਜਦੋਂ ਆਪਸ ਵਿੱਚ ਮਿਲਣ ਤੇ ਇੱਕ ਅਵਸਥਾ ਬਣ ਜਾਣ, ਤਾਂ ਇਸ ਤੋਂ ਸਮਾਧੀ ਦਾ ਦਰਜਾ ਪੈਦਾ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਨੇ, ਮਨ ਮੈਂ ਮਨੁਆ ਚਿੱਤ ਮਹਿ ਚੀਤਾ, ਐਸੇ ਹਰ ਕੇ ਲੋਕ ਅਤੀਤਾ। ਮਨ ਨੂੰ ਕਿਸੇ ਹੋਰ ਅਗਲੀ ਖੋਜ ਦੀ ਖਾਹਿਸ਼ ਨਹੀਂ ਰਹਿੰਦੀ, ਆਪਣੇ ਆਪ ਵਿੱਚ ਹੀ ਮਗਨ ਤੇ ਸੰਪੂਰਨ ਹੋ ਜਾਂਦੀ ਹੈ। ਜਾਂ ਇਸ ਤਰ੍ਹਾਂ ਆਖੋ ਕਿ ਮਨ ਹੀ ਨਹੀਂ ਰਹਿੰਦਾ, ਮਨ ਮਰ ਜਾਂਦਾ ਹੈ, ਤੇ ਮਨ ਦੇ ਮਰਨ ਨਾਲ ਫੁਰਨੇ ਤੇ ਵਿਚਾਰਾਂ ਵੀ ਮਰ ਜਾਂਦੀਆਂ ਨੇ। ਸਤਿਗੁਰੂ ਜੀ ਆਖਦੇ ਨੇ, ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ। ਇਸ ਅਵਸਥਾ ਵਿੱਚ ਆਵਾਜ਼ਾਂ ਪਏ ਮਾਰੋ, ਜੇ ਅਭਿਆਸੀ ਨਾ ਚਾਹੇ ਤਾਂ ਉਸਨੂੰ ਬਿਲਕੁਲ ਵੀ ਨਹੀਂ ਸੁਣਦਾ, ਕਿਉਂਕਿ ਉਸਦੀ ਸੁਰਤੀ ਕੰਨਾਂ ਨਾਲੋਂ ਵੱਖ ਹੋ ਜਾਂਦੀ ਹੈ। ਇਸ ਅਵਸਥਾ ਦੇ ਪਰਮ ਆਨੰਦ ਦਾ ਜਦੋਂ ਸਵਾਦ ਆ ਜਾਵੇ ਤਾਂ ਫਿਰ ਮੁੜ ਹੋਸ਼ ਜਾਂ ਵਿਚਾਰ ਦੇ ਮੰਡਲ ਵਿੱਚ ਆਉਣ ਨੂੰ ਚਿੱਤ ਨਹੀਂ ਕਰਦਾ। ਇੱਥੇ ਅਭਿਆਸੀ ਚਾਹੁੰਦਾ ਹੈ, ਛਿਨ ਭਰ ਦੀ ਬੇਖੁਦੀ ਤੋਂ ਸਦਕੇ ਹਜ਼ਾਰ ਹੋਸ਼ਾਂ, ਵਿਗੜੀ ਬਣਾਉਣ ਵਾਲੇ ਹਸਤੀ ਮੇਰੀ ਮਿਟਾ ਦੇ। ਇਸ ਅਵਸਥਾ ਦੇ ਅਭਿਆਸੀ ਨੂੰ ਦੁਨੀਆਂ ਦੀ ਸਾਰੀ ਖੇਡ ਬੱਚਿਆਂ ਦੀ ਖੇਡ ਲੱਗਦੀ ਹੈ, ਜਿਸ ਨੂੰ ਫਿਰ ਖੇਡਣ ਦਾ ਦਿਲ ਨਹੀਂ ਚਾਹੁੰਦਾ। ਜਿਵੇਂ ਵਿਆਹੀ ਕੁੜੀ ਆਪਣੀਆਂ ਕੁਆਰੀਆਂ ਸਹੇਲੀਆਂ ਦੀਆਂ ਗੁੱਡੀਆਂ ਜਾਂ ਪਟੋਲਿਆਂ ਦੀਆਂ ਖੇਡਾਂ ਉੱਤੇ ਹੱਸਦੀ ਹੈ, ਉਸੇ ਤਰ੍ਹਾਂ ਇਸ ਅਵਸਥਾ ਦਾ ਅਭਿਆਸੀ ਦੁਨੀਆਂ ਦੇ ਰਾਜਿਆਂ, ਅਮੀਰਾਂ, ਫਿਲਾਸਫਰਾਂ, ਕਵੀਆਂ, ਮੁਸੱਵਰਾਂ ਤੇ ਉਹਨਾਂ ਦੇ ਫਿੱਕੇ ਸ਼ੁਗਲਾਂ ਤੇ ਹੱਸਦਾ ਤੇ ਆਪਣੇ ਲਈ ਬੇਲੋੜੇ ਸਮਝਦਾ। ਇੱਥੇ ਭੁੱਖ, ਨੀਂਦ, ਪਿਆਸ ਆਦਿਕ ਸਭ ਜ਼ਰੂਰੀ ਲੋੜਾਂ ਵੀ ਨਹੀਂ ਰਹਿੰਦੀਆਂ। ਸ੍ਰੀ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਨੇ, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਬਸ ਅਭਿਆਸ ਵਿੱਚ ਬੈਠੇ ਰਹਿਣ ਨੂੰ ਜੀ ਕਰਦਾ ਰਹਿੰਦਾ ਹੈ। ਇਸ ਅਵਸਥਾ ਵਿੱਚ ਅਭਿਆਸੀ ਦੇ ਸਰੀਰ ਨੂੰ ਦੁੱਖ, ਸੁੱਖ, ਪਾਲਾ ਜਾਂ ਗਰਮੀ ਕੁਝ ਵੀ ਨਹੀਂ ਪਾਉਂਦਾ। ਉਸ ਨੂੰ ਹਵਾ ਤੇ ਸਵਾਸਾਂ ਦੀ ਲੋੜ ਵੀ ਨਹੀਂ ਰਹਿੰਦੀ, ਕਿਉਂਕਿ ਉਸਦਾ ਸਰੀਰ ਨਾਲੋਂ ਸੰਬੰਧ ਉੱਕਾ ਹੀ ਟੁੱਟ ਚੁੱਕਾ ਹੁੰਦਾ। ਇਸ ਅਵਸਥਾ ਦੇ ਪੂਰਨ ਅਭਿਆਸੀ ਆਪਣੀ ਖੁਸ਼ੀ ਨਾਲ ਆਪਣੀ ਆਤਮਾ ਨੂੰ ਆਪਣੇ ਸਰੀਰ ਨਾਲੋਂ ਅਲੱਗ ਕਰ ਸਕਦੇ ਨੇ। ਜਿੱਥੇ ਸਰੀਰ ਕਿਸੇ ਬਾਹਰੀ ਕੱਪੜੇ ਦੀ ਤਰ੍ਹਾਂ ਵੱਖ ਪਿਆ ਰਹਿੰਦਾ ਤੇ ਆਪ ਉਹ ਕਿੰਨਾ ਕਿੰਨਾ ਚਿਰ ਸਰੀਰ ਤੋਂ ਬਾਹਰ ਸੂਖਮ ਮੰਡਲ ਦੀ ਸੈਰ ਕਰ ਸਕਦੇ ਨੇ, ਜਿੱਥੇ ਸਰੀਰ ਦੀ ਪਹੁੰਚ ਨਹੀਂ ਹੁੰਦੀ। ਇਹ ਗੱਲ ਅਕਲ ਦੇ ਦਾਇਰੇ ਤੋਂ ਬਾਹਰ ਹੈ। ਕੇਵਲ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਇਸ ਸੱਚਾਈ ਦਾ ਪਤਾ ਲੱਗਦਾ ਤੇ ਫਿਰ ਹੀ ਬੰਦਾ ਇਸ ਸੱਚਾਈ ਨੂੰ ਪ੍ਰਵਾਨ ਕਰ ਸਕਦਾ ਹੈ। ਇਸ ਅਵਸਥਾ ਵਿੱਚ ਆਤਮਾ ਦਾ ਸਰੀਰ ਉੱਤੇ ਪੂਰਨ ਹੁਕਮ ਅਤੇ ਕਬਜ਼ਾ ਹੁੰਦਾ। ਸਰੀਰ ਆਤਮਾ ਦਾ ਹੁਕਮੀ ਬੰਦਾ ਬਣ ਜਾਂਦਾ। ਜਿਹੜੇ ਮਹਾਂਪੁਰਸ਼ ਇਸ ਅਵਸਥਾ ਦੇ ਮਾਲਕ ਨੇ ਉਹ ਜਾਣਦੇ ਨੇ ਕਿ ਜੇ ਆਤਮਾ ਚਾਹੇ ਤਾਂ ਸਰੀਰ ਬਿਲਕੁਲ ਹਲਕਾ ਹੋ ਸਕਦਾ। ਇਸ ਦਾ ਵਜ਼ਨ ਆਪਣੇ ਆਪ ਵਿੱਚ ਹੀ ਇਸ ਤਰ੍ਹਾਂ ਐਡਜਸਟ ਹੋ ਜਾਂਦਾ ਕਿ ਜ਼ਮੀਨ ਉੱਤੇ ਭਾਰ ਵੀ ਨਹੀਂ ਰਹਿੰਦਾ। ਜੇ ਆਤਮਾ ਚਾਹੇ ਤਾਂ ਸਰੀਰ ਪਵਨ ਰੂਪ ਹੋ ਜਾਂਦਾ ਤਾਂ ਕਿ ਆਮ ਲੋਕਾਂ ਨੂੰ ਨਜ਼ਰ ਨਾ ਆਵੇ। ਪਰ ਇਹ ਗੱਲ ਫਿਰ ਦਿਮਾਗੀ ਚਾਰ ਦੀਵਾਰੀ ਵਿੱਚ ਫਸੇ ਇਨਸਾਨ ਨਹੀਂ ਸਮਝ ਸਕਦੇ। ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਇੰਸ ਨੇ ਵੀ ਤੇ ਫਿਲਾਸਫਰਾਂ ਨੇ ਵੀ ਇਹ ਗੱਲ ਆਮ ਪ੍ਰਸਿੱਧ ਕਰ ਦਿੱਤੀ ਹੈ ਕਿ ਸਾਡੇ ਖਿਆਲਾਂ ਦਾ ਅਸਰ ਸਾਡੇ ਸਰੀਰ ਦੀ ਬਣਾਵਟ ਉੱਤੇ ਪੂਰਨ ਪ੍ਰਭਾਵ ਪਾ ਦਿੰਦਾ ਹੈ। ਇਹ ਸਰੀਰ ਹੈ ਹੀ ਸਾਡੇ ਖਿਆਲਾਂ ਜਾਂ ਸਾਡੇ ਸੰਕਲਪਾਂ ਦਾ ਨਤੀਜਾ। ਜਦੋਂ ਗਿਆਨ ਹੋ ਜਾਏ ਤਾਂ ਭਰੋਸਾ, ਯਕੀਨ ਤੇ ਇਸ ਵਿਸ਼ਵਾਸ ਤੋਂ ਪੈਦਾ ਹੋਈਆਂ ਸਭ ਸ਼ਕਤੀਆਂ ਆਪਣੇ ਆਪ ਆ ਕੇ ਅਭਿਆਸੀ ਵਿੱਚ ਨਿਵਾਸ ਕਰਦੀਆਂ ਨੇ। ਅਭਿਆਸੀ ਦੀ ਇੱਛਾ ਮੁਤਾਬਕ ਇਹ ਸਰੀਰ ਰੰਗ ਬਦਲ ਲੈਂਦਾ ਤੇ ਜੇ ਅਭਿਆਸੀ ਚਾਹੇ ਤਾਂ ਪੰਜ ਭੂਤਕ ਸਰੀਰ ਨੂੰ ਤੱਤਾਂ ਵਿੱਚ ਮਿਲਾ ਕੇ ਆਪ ਨਿੱਜ ਆਤਮਾ ਰੂਪ ਵਿੱਚ ਲੀਨ ਹੋ ਸਕਦਾ। ਇਹ ਗੱਲ ਆਤਮ ਗਿਆਨੀਆਂ ਦੀ ਸਮਝ ਵਿੱਚ ਹੀ ਆ ਸਕਦੀ ਹੈ। ਮੇਰਾ ਆਪਣਾ ਅਭਿਆਸ ਇੱਥੋਂ ਤੱਕ ਹਾਲਾ ਨਹੀਂ, ਪਰ ਜੋ ਕੁਝ ਮੈਨੂੰ ਅਨੁਭਵ ਦੇ ਨੇਤਰਾਂ ਨਾਲ ਦਿਸਦਾ ਉਸ ਤੋਂ ਮੇਰਾ ਪੂਰਨ ਨਿਸ਼ਚੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਕਈ ਦਿਨ ਅਲੋਪ ਰਹਿ ਸਕਦੇ ਸਨ, ਆਪਣੀ ਖੁਸ਼ੀ ਨਾਲ ਆਪਣੇ ਸਰੀਰ ਦਾ ਤਿਆਗ ਕਰ ਸਕਦੇ ਸਨ ਅਤੇ ਆਪਣੇ ਸਰੀਰ ਦੇ ਅੰਤਿਮ ਸੰਸਕਾਰ ਜਾਂ ਦਬਾਉਣ ਸੰਬੰਧੀ ਲੋਕਾਂ ਦੇ ਝਗੜਨ ਉੱਤੇ ਉਸ ਸਰੀਰ ਨੂੰ ਆਤਮਿਕ ਸ਼ਕਤੀ ਦੇ ਨਾਲ ਹੀ ਤੱਤਾਂ ਵਿੱਚ ਅਲੋਪ ਕਰ ਸਕਦੇ ਸਨ। ਆਖਿਰ ਅਸੀਂ ਵੀ ਤੇ ਸਰੀਰ ਨਾਲ ਇਹ ਕੁਝ ਕਰਦੇ ਹਾਂ ਨਾ। ਆਤਮਾ ਦੇ ਸਰੀਰ ਛੱਡ ਜਾਣ ਮਗਰੋਂ ਅੱਗ ਦੇ ਰਾਹੀਂ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੰਦੇ ਹਾਂ। ਅਭਿਆਸੀ ਜਨ ਆਤਮਿਕ ਸ਼ਕਤੀ ਦੇ ਨਾਲ ਮਿਲਾ ਦਿੰਦੇ ਨੇ। ਇਸ ਅਵਸਥਾ ਦਾ ਸਬੂਤ ਭਗਤ ਕਬੀਰ ਜੀ ਦੇ ਇਸ ਕਥਨ ਤੋਂ ਮਿਲਦਾ ਹੈ, ਪਵਨ ਰੂਪ ਹੋਏ ਜਾਵੇਂਗੇ। ਸਮਾਧੀ ਦੀ ਬਹੁਤ ਡੂੰਘੀ ਹਾਲਤ ਵਿੱਚ ਪਹੁੰਚ ਕੇ ਅਭਿਆਸੀ ਵਾਸਤੇ ਸਪੇਸ, ਟਾਈਮ ਐਂਡ ਕੈਜੁਐਲਿਟੀ ਭਾਵ ਦੇਸ਼, ਕਾਲ ਅਤੇ ਕਾਰਨ ਦੀ ਕੋਈ ਕੈਦ ਨਹੀਂ ਰਹਿੰਦੀ। ਉਹ ਆਪਣੀ ਆਤਮਾ ਨੂੰ ਸਰਬ ਵਿਆਪਕ ਪਰਮਾਤਮਾ ਵਿੱਚ ਬਿਲਕੁਲ ਅਭੇਦ ਵੇਖਦਾ ਹੈ। ਜਿਸ ਤਰ੍ਹਾਂ ਸਾਡਾ ਖਿਆਲ ਜਿੱਥੇ ਚਾਹੇ ਇੱਕ ਛਿਨ ਵਿੱਚ ਹੀ ਉੱਥੇ ਪਹੁੰਚ ਜਾਂਦਾ ਹੈ ਤੇ ਸੁਪਨੇ ਵਿੱਚ ਸਾਡਾ ਸੂਖਮ ਸਰੀਰ ਜਿੱਥੇ ਚਾਹੇ ਬਿਨਾਂ ਫਾਸਲੇ ਜਾਂ ਵਕਤ ਦੀ ਕੈਦ ਦੇ ਪਹੁੰਚ ਸਕਦਾ ਹੈ, ਇਸੇ ਤਰ੍ਹਾਂ ਅਭਿਆਸੀ ਜਾਗ੍ਰਿਤ ਅਵਸਥਾ ਵਿੱਚ ਸਰੀਰ ਸਮੇਤ ਜਿੱਥੇ ਚਾਹੇ ਉੱਥੇ ਪਹੁੰਚ ਸਕਦਾ ਹੈ। ਭਾਵੇਂ ਅੱਜ ਕੱਲ੍ਹ ਦੇ ਦਲੀਲ ਅਤੇ ਅਕਲ ਦੇ ਗੁਲਾਮ, ਵਿਸ਼ਵਾਸਹੀਨ, ਪੜ੍ਹੇ ਲਿਖੇ ਸੱਜਣ ਇਹਨਾਂ ਆਤਮਿਕ ਗੱਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਗੱਲਾਂ ਦਾ ਸੰਭਵ ਹੋਣਾ ਨਹੀਂ ਮੰਨਦੇ, ਪਰ ਜਦੋਂ ਉਹ ਸਿਮਰਨ ਦੇ ਰਾਹੀਂ ਜ਼ਰਾ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚਣਗੇ ਤਾਂ ਉਹਨਾਂ ਨੂੰ ਆਤਮਾ ਦੀਆਂ ਤਾਕਤਾਂ ਦਾ ਬਿਨਾਂ ਕਿਸੇ ਦਲੀਲ ਦੇ, ਬਿਨਾਂ ਕਿਸੇ ਦੇ ਸਮਝਾਉਣ ਦੇ ਖੁਦ ਬਖੁਦ ਯਕੀਨ ਆ ਜਾਵੇਗਾ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਕਈ ਦਿਨ ਨਦੀ ਵਿੱਚ ਗਾਇਬ ਰਹਿਣ ਮਗਰੋਂ ਜਿਉਂਦੇ ਜੀ ਬਾਹਰ ਆਉਣ ਤੇ ਬੇਬੇ ਨਾਨਕੀ ਦੇ ਯਾਦ ਕਰਨ ਤੇ ਬੜੀ ਦੂਰੋਂ ਦੂਰੋਂ ਭਾਈ ਮਰਦਾਨੇ ਸਮੇਤ ਬੇਬੇ ਜੀ ਕੋਲ ਪਹੁੰਚਣ ਦੀਆਂ ਸਾਖੀਆਂ ਨੂੰ ਬਿਲਕੁਲ ਹੀ ਸੰਭਵ ਸਮਝਣਾ। ਉਹ ਸੱਜਣ ਜਿਹੜੇ ਇਤਿਹਾਸ ਵਿੱਚੋਂ ਇਹੋ ਜਿਹੀਆਂ ਸਾਖੀਆਂ ਇਸ ਵਾਸਤੇ ਕੱਢਣਾ ਚਾਹੁੰਦੇ ਨੇ ਕਿ ਉਹ ਖੁਦ ਤੇ ਆਮ ਲੋਕ ਇਹਨਾਂ ਸਾਖੀਆਂ ਦੇ ਸੰਭਵ ਹੋਣ ਵਿੱਚ ਸ਼ੱਕ ਕਰਦੇ ਨੇ, ਉਹ ਨਾਮ ਦੀ ਮਹਿਮਾ, ਆਤਮਾ ਦੀ ਤਾਕਤ ਅਤੇ ਪਾਸੀਬਿਲਟੀਜ਼, ਸਾਧੂ ਦੀਆਂ ਆਤਮਿਕ ਸ਼ਕਤੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਬੜੀ ਬੇਇਨਸਾਫੀ ਕਰਦੇ ਨੇ। ਸ਼ਾਇਦ ਉਹ ਨਹੀਂ ਜਾਣਦੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਖਿਆਲ ਨੂੰ ਇਸ ਤਰ੍ਹਾਂ ਸਪਸ਼ਟ ਕਰ ਦਿੱਤਾ ਸੀ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ ਰਹਾਓ। ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦੀਤਾ। ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ, ਸ਼ਰਮ ਕਰਤੇ ਦਮ ਆਡਕਉ ਤੇ ਗਣੀ ਤਨੀਤਾ। ਕਵਨ ਵਡਾਈ ਕਹਿ ਸਕਉ ਬੇਅੰਤ ਗੁਣੀਤਾ, ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਾਰ ਸਰੀਤਾ। ਆਤਮਿਕ ਗਿਆਨ ਜੋ ਕਿ ਦੁਨੀਆਂ ਦੇ ਸਭ ਗਿਆਨਾਂ ਨਾਲੋਂ ਮੁਸ਼ਕਲ ਤੇ ਬੜਾ ਭੇਦ ਭਰਿਆ, ਇਸ ਨੂੰ ਸਮਝਣ ਵਾਸਤੇ ਜ਼ਿੰਦਗੀ ਦਾ ਥੋੜੇ ਤੋਂ ਥੋੜਾ ਵਕਤ ਵੀ ਨਾ ਦਿੰਦਿਆਂ ਇਸ ਗਿਆਨ ਨੂੰ ਮਖੌਲ ਕਰਨਾ, ਜਾਂ ਸੱਚੇ ਗੁਰਮੁਖਾਂ ਜਾਂ ਸੰਤਾਂ ਸਾਧੂਆਂ ਨੂੰ ਮਖੌਲ ਕਰਨਾ, ਇਹ ਬਹੁਤ ਅਣਿਆਮ ਵਾਲੀ ਗੱਲ ਹੈ। ਭਾਈ ਭਜਨ ਅਥਵਾ ਬੰਦਗੀ ਤਾਂ ਇਹੋ ਜਿਹੀ ਇੱਕ ਖਿੱਚ ਏ, ਜਿਸ ਵੱਲ ਅੱਜ ਤੱਕ ਕੋਈ ਐਸਾ ਪੁਰਸ਼ ਨਹੀਂ ਜੋ ਸ਼ਰਧਾ ਨਾਲ ਝੁਕਿਆ ਹੋਵੇ ਤੇ ਫਿਰ ਨਿਰਾਸ਼ ਹੋਇਆ ਹੋਵੇ। ਨਾਸਤਕ ਤਾਂ ਅਨੇਕਾਂ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਰੱਬ ਨੂੰ ਮਿਲਣ ਵਾਸਤੇ ਸੱਚੀ ਕੋਸ਼ਿਸ਼ ਕੀਤੀ ਤੇ ਰੱਬ ਦੇ ਦਰਸ਼ਨ ਕਰਕੇ ਬੜੇ ਭਗਤ ਜਾਂ ਪੂਰੇ ਆਸਤਕ ਬਣ ਗਏ। ਪਰ ਐਸਾ ਕੋਈ ਆਦਮੀ ਨਹੀਂ ਜੇ ਜਿਸ ਨੇ ਬੰਦਗੀ ਕੀਤੀ ਹੋਵੇ ਤੇ ਉਸ ਨੂੰ ਸੁਖ ਸਹਿਜ ਤੇ ਆਨੰਦ ਦੀ ਪ੍ਰਾਪਤੀ ਨਾ ਹੋਈ ਹੋਵੇ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਵਾਹਿਗੁਰੂ ਵੱਲ ਇੱਕ ਕਦਮ ਤੁਰੀਏ, ਇੱਕ ਸੱਚਾ ਹੰਭਲਾ ਮਾਰੀਏ, ਉਸ ਦਾ ਫਲ ਉਸੇ ਵੇਲੇ ਆਨੰਦ, ਸ਼ਾਂਤੀ ਅਤੇ ਧੀਰਜ ਦੀ ਸ਼ਕਲ ਵਿੱਚ ਮਿਲ ਜਾਂਦਾ ਹੈ। ਇਸੇ ਲਈ ਇਸ ਮਾਰਗ ਤੇ ਤੁਰਿਆ ਹੋਇਆ ਕੋਈ ਵੀ ਕਦਮ ਨਿਸਫਲ ਨਹੀਂ ਜਾਂਦਾ। ਬੰਦਗੀ ਵਿੱਚ ਪੂਰਾ ਹੋਣਾ ਭਾਵੇਂ ਕਠਿਨ ਕੰਮ ਹੈ ਪਰ ਅਸੰਭਵ ਬਿਲਕੁਲ ਨਹੀਂ। ਜਿਵੇਂ ਚੰਗਾ ਕਵੀ, ਚੰਗਾ ਲਿਖਾਰੀ, ਚਿੱਤਰਕਾਰ, ਡਾਕਟਰ ਜਾਂ ਇੰਜੀਨੀਅਰ ਬਣਨਾ ਬੇਹੱਦ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਸੱਚਾ ਭਗਤ ਬਣਨਾ ਵੀ ਕੋਈ ਆਸਾਨ ਕੰਮ ਥੋੜਾ ਹੈ। ਬੜੀ ਮਿਹਨਤ, ਧੀਰਜ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਾਈਆਂ ਤੋਂ ਬਾਅਦ ਕਿਤੇ ਇਹ ਦਰਜਾ ਹਾਸਲ ਹੁੰਦਾ ਹੈ। ਪਰ ਭਗਤ ਲੋਕ ਬੰਦਗੀ ਦੀਆਂ ਬੜੀਆਂ ਕਠਿਨ ਮੰਜ਼ਲਾਂ ਵਿੱਚੋਂ ਲੰਘਦੇ ਹੋਏ ਵੀ ਖੁਸ਼, ਪ੍ਰਸੰਨ ਤੇ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਰਹਿੰਦੇ ਨੇ। ਉਹ ਸਮਝਦੇ ਨੇ ਕਿ ਉਹਨਾਂ ਨੇ ਕੋਈ ਕੋਸ਼ਿਸ਼ ਜਾਂ ਮਿਹਨਤ ਕੀਤੀ ਹੀ ਨਹੀਂ, ਬਸ ਸਭ ਵਾਹਿਗੁਰੂ ਦੀ ਮਿਹਰ ਹੀ ਸੀ। ਉਹ ਵੇਖਦੇ ਨੇ ਕਿ ਉਹਨਾਂ ਦੀ ਹਰ ਕੋਸ਼ਿਸ਼ ਦੇ ਬਦਲੇ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਆਨੰਦ, ਸ਼ਾਬਾਸ਼ ਤੇ ਹੌਸਲਾ ਮਿਲਦਾ ਰਿਹਾ। ਇਸੇ ਵਾਸਤੇ ਉਹ ਨਿਰਮਾਣ ਵੀ ਰਹਿੰਦੇ ਨੇ। ਇੱਕ ਵਾਰ ਦੀ ਗੱਲ ਏ, ਮੈਂ ਰਾਤ ਸਮੇਂ ਬੰਦਗੀ ਵਿੱਚ ਬੈਠਿਆਂ ਕਿਸੇ ਮੁਸ਼ਕਲ ਦੇ ਹੱਲ ਨਾ ਹੋਣ ਤੇ ਜ਼ਾਰ ਜ਼ਾਰ ਰੋ ਰਿਹਾ ਸਾਂ। ਅੱਥਰੂਆਂ ਨਾਲ ਮੇਰੀ ਕਮੀਜ਼ ਗਿੱਲੀ ਹੋ ਗਈ। ਤਾਂ ਹੀ ਮੇਰੀ ਆਤਮਾ ਵਿੱਚੋਂ ਇੱਕ ਤਰੰਗ ਜਿਹੀ ਉੱਠੀ ਤੇ ਹੌਲੀ ਹੌਲੀ ਵੱਡੀ ਹੁੰਦੀ ਗਈ, ਇੱਥੋਂ ਤੱਕ ਕਿ ਇਸ ਨੇ ਮੇਰੀ ਆਤਮਾ ਨੂੰ ਆਪਣੀ ਜੱਫੀ ਵਿੱਚ ਵਲੇਟ ਲਿਆ, ਪਿਆਰ ਨਾਲ ਘੁੱਟਿਆ ਤੇ ਸਨੇਹ ਦਿੱਤਾ। ਮੈਨੂੰ ਮਹਿਸੂਸ ਹੋਇਆ ਜਿਵੇਂ ਇਸ ਆਤਮਿਕ ਤਰੰਗ ਨੇ ਮੈਨੂੰ ਪਿਆਰ ਦੀ ਗਲਵਕੜੀ ਪਾਈ ਹੋਈ ਹੈ। ਬਸ ਇਸ ਜੱਫੀ ਵਿੱਚ ਉਹਾ ਹੀ ਆਨੰਦ ਸੀ ਜਿਹੜਾ ਬਚਪਨ ਵਿੱਚ ਮਾਂ ਪਿਓ ਦੀ ਗਲਵਕੜੀ ਨੂੰ ਵੀ ਮਾਤ ਕਰ ਰਿਹਾ ਸੀ। ਇਹ ਆਤਮਿਕ ਤਰੰਗ ਮੇਰੇ ਅਥਰੂ ਪੂੰਝਦੀ, ਚੁੰਮਦੀ, ਸਿਰ ਤੇ ਹੱਥ ਫੇਰਦੀ ਤੇ ਦਿਲਾਸਾ ਦਿੰਦੀ ਜਾਪਦੀ ਸੀ। ਇਸੇ ਅਵਸਥਾ ਵਿੱਚ ਹੀ ਮੈਂ ਸੌਂ ਗਿਆ, ਜਾਂ ਇਸ ਤਰ੍ਹਾਂ ਆਖੋ ਕਿ ਸੁਖ ਨੀਂਦਰੇ ਦੀ ਅਵਸਥਾ ਵਿੱਚ ਰਾਤ ਭਰ ਪਿਆਰਿਆ। ਬਸ ਸਵੇਰ ਹੁੰਦਿਆਂ ਹੀ ਮੇਰੀ ਸਾਰੀ ਮੁਸ਼ਕਲ ਹੱਲ ਹੋਈ ਪਈ ਸੀ। ਇਸ ਮੁਸ਼ਕਲ ਦਾ ਹੱਲ ਹੋਣਾ ਮੇਰੀ ਇਨਸਾਨੀ ਅਕਲ ਵਾਸਤੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਸੀ। ਜਿਸ ਗੱਲ ਨੂੰ ਮੈਂ ਇੱਕ ਦਿਨ ਪਹਿਲਾਂ ਅਸੰਭਵ ਸਮਝਦਾ ਸਾਂ, ਉਹ ਗੱਲ ਮੇਰੀਆਂ ਅੱਖਾਂ ਦੇ ਸਾਹਮਣੇ ਸੰਭਵ ਹੋਈ ਪਈ ਸੀ।